ਤੁਸੀਂ ਹੋ SBS ਪੰਜਾਬੀ ਦੇ ਨਾਲ।
ਆਸਟ੍ਰੇਲੀਆ ਵਿੱਚ ਵਿਦਿਆਰਥੀ ਵੀਜ਼ਾ ਦੇ ਨਿਯਮ ਇੱਕ ਵਾਰ ਫਿਰ ਤੋਂ ਬਦਲ ਗਏ ਨੇ। ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਹੁਣ ਇਸ ਗੱਲ ਉੱਤੇ ਵੀ ਨਿਰਧਾਰਿਤ ਹੋਵੇਗਾ ਕਿ ਸਟੂਡੈਂਟ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਦਾਖਲਾ ਲੈ ਰਹੇ ਨੇ। ਇਸ ਨਵੇਂ ਨਿਯਮ ਦਾ ਭਾਈਚਾਰੇ ਉੱਤੇ ਕੀ ਪ੍ਰਭਾਵ ਪੈ ਸਕਦਾ ਅਤੇ ਕੀ ਹੈ ਪੂਰਾ ਮਾਮਲਾ ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ। ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਵਿੱਚ ਬਿਹਤਰੀ ਲਿਆਉਣ ਦੇ ਟੀਚੇ ਦੇ ਨਾਲ ਇੱਕ ਨਵਾਂ ਅਪਡੇਟ ਲਿਆਂਦਾ ਜਿਸ ਵਿੱਚ ਹੁਣ ਵਿਦਿਆਰਥੀ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ ਇੱਕ ਹਫ਼ਤੇ ਤੋਂ ਲੈ ਕੇ 4 ਮਹੀਨਿਆਂ ਦੇ ਵਿਚਕਾਰ ਕੀਤਾ ਜਾਵੇਗਾ। ਪਰ ਕਿਹਦਾ ਵੀਜ਼ਾ ਐਪਲੀਕੇਸ਼ਨ ਕਿੰਨੀ ਕੁ ਤੇਜ਼ੀ ਨਾਲ ਨਜਿੱਠਿਆ ਜਾਂਦਾ ਇਹ ਉਸ ਉੱਤੇ ਨਿਰਧਾਰਿਤ ਕਰੇਗਾ ਕਿ ਵਿਦਿਆਰਥੀ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਲਈ ਅਪਲਾਈ ਕਰ ਰਹੇ ਨੇ ਅਤੇ ਉਹਨਾਂ ਵਿੱਚ ਕਿੰਨੇ ਸਟੂਡੈਂਟਸ ਦਾਖਲ ਹੋ ਚੁੱਕੇ ਨੇ ਤੇ ਕਿਹੜੀ ਯੂਨੀਵਰਸਿਟੀ ਜਾਂ ਕਾਲਜ ਨੂੰ ਵੀ ਕਿੰਨੀ ਤਰਜੀਹ ਦਿੱਤੀ ਜਾਵੇਗੀ। ਇਹ ਹਰੇਕ ਯੂਨੀਵਰਸਿਟੀ ਨੂੰ ਦਿੱਤੇ ਗਏ ਅੰਤਰਰਾਸ਼ਟਰੀ ਵਿਦਿਆਰਥੀ ਦਾਖਲੇ ਕੋਟੇ ਦੀ ਗਿਣਤੀ ਉੱਤੇ ਨਿਰਧਾਰਿਤ ਕਰੇਗਾ। ਸਰਕਾਰ ਨੇ ਪਿਛਲੇ ਦਸੰਬਰ ਵਿੱਚ ਵੀਜ਼ਾ ਪ੍ਰਕਿਰਿਆ ਨੂੰ ਹੌਲੀ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦਾ ਪ੍ਰਬੰਧ ਕਰਨ ਲਈ MD-111 ਭਾਵ ਕਿ MD-111 ਨਾਮ ਦਾ ਨਿਰਦੇਸ਼ ਪੇਸ਼ ਕੀਤਾ ਸੀ ਅਤੇ ਹੁਣ ਇਹ ਨਵਾਂ ਨਿਯਮ ਇਸ ਪੁਰਾਣੇ ਨਿਰਦੇਸ਼ ਨੂੰ ਖਾਰਜ ਕਰਦਾ। ਇਸ ਪੂਰੇ ਮਾਮਲੇ ਨੂੰ ਵਿਸਤਾਰ ਨਾਲ ਸਮਝਾਉਣ ਲਈ ਸਾਡੇ ਨਾਲ ਸਾਂਝ ਪਾਈ ਹੈ ਜੀ ਵੀਜ਼ਾ ਮਾਹਰ ਕੁਨਾਲ ਤਨੇਜਾ ਨੇ।
ਹੁਣ ਆਸਟ੍ਰੇਲੀਅਨ ਗਵਰਨਮੈਂਟ ਨੇ ਸਟੂਡੈਂਟ ਵੀਜ਼ਾ ਪ੍ਰੋਸੈਸਿੰਗ ਨੂੰ ਇੰਸਟੀਟਿਊਟ ਦੇ ਰਿਸਕ ਲੈਵਲ ਦੇ ਐਨਰੋਲਮੈਂਟ ਕਪੈਸਿਟੀ ਦੋਵਾਂ ਨੂੰ ਇਕੱਠਾ ਕਰਕੇ ਡਾਇਰੈਕਟ ਲਿੰਕ ਕਰ ਦਿੱਤਾ ਹੈ। ਮਤਲਬ ਕੀ ਹੋਇਆ ਕਿ ਹਰ ਇੰਸਟੀਟਿਊਟ ਨੂੰ ਆਪਣੀ ਆਪਣੀ ਕਪੈਸਿਟੀ ਐਲੋਕੇਟਿਡ ਹੈ ਸਟੂਡੈਂਟਸ ਦੀ ਐਨਰੋਲਮੈਂਟ ਦੀ, ਤੇ ਜੇ ਆਪਣੀ ਐਲੋਕੇਟਿਡ ਲਿਮਿਟਿਡ ਕਪੈਸਿਟੀ ਤੋਂ ਘੱਟ ਸਟੂਡੈਂਟ ਕਿਸੇ ਕਾਲਜ ਨੇ ਕੀਤੇ ਹੋਏ ਨੇ ਐਨਰੋਲ, ਉਹਨਾਂ ਦਾ ਰਿਸਕ ਟਰੈਕਿੰਗ ਜਿਹੜੀ ਹੈ ਉਹ ਫਾਸਟ ਟਰੈਕ ਹੋਗੀ। ਮਤਲਬ ਉਹਨਾਂ ਦੀ ਵੀਜ਼ਾ ਪ੍ਰੋਸੈਸਿੰਗ ਫਾਸਟ ਹੋਏਗੀ। ਅਦਰਵਾਈਜ਼ ਜਿਹੜੇ ਹੈਗੇ ਨੇ ਇੰਸਟੀਟਿਊਟ ਐਂਡ ਕਾਲਜ, ਉਹਨਾਂ ਨੇ ਜ਼ਿਆਦਾ ਐਨਰੋਲ ਬੱਚੇ ਕੀਤੇ ਹੋਏ ਨੇ ਆਪਣੀ ਕਪੈਸਿਟੀ ਤੋਂ, ਦੈਨ ਦੇਅਰ ਪ੍ਰੋਸੈਸਿੰਗ ਇਜ਼ ਗੋਇੰਗ ਟੂ ਬੀ ਸਲੋ। ਤਾਂ ਮਤਲਬ ਕੀ ਹੋ ਗਿਆ, ਇਹਨਾਂ ਨੇ ਪ੍ਰਾਇਓਰਟੀ ਸੈੱਟ ਕਰਤੀ ਨੇ। ਪ੍ਰਾਇਓਰਟੀ ਦੇ 3 ਲੈਵਲ ਸੈੱਟ ਕੀਤੇ ਨੇ। ਪ੍ਰਾਇਓਰਟੀ 1 ਜਿਹੜੀ ਹੋਏਗੀ ਉਹ ਫਾਸਟੈਸਟ ਪ੍ਰਾਇਓਰਟੀ ਹੋਏਗੀ। ਫਾਸਟੈਸਟ ਪ੍ਰਾਇਓਰਟੀ ਦਾ ਮਤਲਬ ਹੋ ਗਿਆ ਜਿੱਥੇ ਇੰਸਟੀਟਿਊਟ ਆਪਣੀ ਐਨਰੋਲਮੈਂਟ ਲਿਮਿਟਿਡ ਤੋਂ 80% ਘੱਟ ਨੇ। ਫੋਰ ਇਗਜ਼ਾਮਪਲ, ਜੇ 100 ਸਟੂਡੈਂਟ ਉਹਨਾਂ ਨੇ ਐਨਰੋਲ ਕਰਨਾ 80 ਕੀਤਾ ਹੋਇਆ, ਦੈਨ ਦੇ ਵਿਲ ਬੀ ਇਨ ਪ੍ਰਾਇਓਰਟੀ ਪ੍ਰੋਸੈਸ। ਪ੍ਰਾਇਓਰਟੀ 2 ਹੋਏਗੀ ਜਿਨ੍ਹਾਂ ਨੇ 80 ਤੋਂ 100 ਪਲੱਸ ਸਟੂਡੈਂਟ ਐਨਰੋਲ ਕੀਤੇ ਨੇ ਆਪਣੀ ਕਪੈਸਿਟੀ ਤੋਂ। ਪ੍ਰਾਇਓਰਟੀ 3 ਸਲੋਐਸਟ ਹੋ ਜਾਏਗੀ।
ਪਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੁਝ ਸਮੂਹ ਅਜਿਹੇ ਵੀ ਹਨ ਜਿਨ੍ਹਾਂ ਦਾ ਵੀਜ਼ਾ MD-111 ਦੇ ਤਹਿਤ ਸਭ ਤੋਂ ਪਹਿਲਾਂ ਪ੍ਰੋਸੈਸ ਕੀਤਾ ਜਾਵੇਗਾ। ਇਸ ਵਿੱਚ ਇੰਟੈਂਸਿਵ ਇੰਗਲਿਸ਼ ਪ੍ਰੋਗਰਾਮ ELICOS, ਗੈਰ ਪੁਰਸਕਾਰ ਪ੍ਰੋਗਰਾਮ ਟੇਫ ਵੋਕੇਸ਼ਨਲ ਸਿਖਲਾਈ, ਪਾਇਲਟ ਪ੍ਰੋਗਰਾਮ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਦੇ ਵਿਦਿਆਰਥੀ ਸ਼ਾਮਲ ਹਨ। ਸਰਕਾਰੀ ਸਕਾਲਰਸ਼ਿਪ ਰਾਹੀਂ ਦਾਖਲਾ ਲੈਣ ਵਾਲੇ ਵਿਦਿਆਰਥੀ ਵੀ ਇਸੇ ਸਮੂਹ ਵਿੱਚ ਸ਼ਾਮਲ ਹੁੰਦੇ ਨੇ। ਯੂਨੀਵਰਸਿਟੀਆਂ ਨੂੰ ਉਹਨਾਂ ਦੇ ਨਿਰਧਾਰਿਤ ਅੰਤਰਰਾਸ਼ਟਰੀ ਵਿਦਿਆਰਥੀ ਟੀਚੇ ਦਾ 80% ਪੂਰਾ ਹੋਣ ਤੱਕ ਤੇਜ਼ੀ ਨਾਲ ਵੀਜ਼ਾ ਪ੍ਰਣਾਲੀਆਂ ਪ੍ਰਾਪਤ ਹੋਣਗੀਆਂ, ਪਰ ਇਸ ਸੀਮਾ ਤੋਂ ਬਾਅਦ ਵੀਜ਼ਾ ਪ੍ਰੋਸੈਸਿੰਗ ਸਮਾਂ ਹੌਲੀ ਹੋ ਜਾਵੇਗਾ। ਅਜਿਹੇ ਵਿੱਚ ਛੇਤੀ ਵੀਜ਼ਾ ਪ੍ਰਾਪਤ ਕਰਨ ਲਈ ਵਿਦਿਆਰਥੀ ਆਖਰ ਕੀ ਕਰ ਸਕਦੇ ਨੇ, ਇਸ ਬਾਰੇ ਤਨੇਜਾ ਨੇ ਦੱਸਿਆ।
ਸਭ ਤੋਂ ਪਹਿਲੀ ਗੱਲ ਹੈ ਵੀ ਕਿ ਉਹਨਾਂ ਨੂੰ ਜਿਹੜੀ GT ਸਟੇਟਮੈਂਟ ਤੇ GS ਸਟੇਟਮੈਂਟ ਹੈ ਉਹਨਾਂ ਦੇ ਵੀਜ਼ਾ ਦੇ ਅੰਦਰ, ਉਹ ਕਰੀਅਰ ਅਲਾਈਨ ਹੋਣੀ ਚਾਹੀਦੀ ਹੈ। ਪਹਿਲਾਂ ਜਿਹੜੀ ਉਹਨਾਂ ਨੇ ਪੜ੍ਹਾਈ ਕੀਤੀ ਹੈ, ਜਿਹੜਾ ਕੋਰਸ ਉਹ ਕਰਨ ਜਾ ਰਹੇ ਨੇ, ਉਹਦੇ ਅੰਦਰ ਐਗਜੈਕਟਲੀ ਸੇਮ ਲਿੰਕ ਹੋਣਾ ਚਾਹੀਦਾ ਜੀ, ਜੈਨੂਇਨਿਟੀ ਪ੍ਰੂਵ ਕਰਨ ਲਈ। ਉਹਦੇ ਬਾਅਦ ਉਹਨਾਂ ਨੂੰ ਫਿਊਚਰ ਗੋਲਸ ਐਗਜੈਕਟਲੀ ਸੈੱਟ ਹੋਣੇ ਚਾਹੀਦੇ ਨੇ, ਬਈ ਕਿ ਆਫਟਰ ਕੰਪਲੀਸ਼ਨ ਆਫ ਸਟੱਡੀਜ਼ ਵਟ ਦੇ ਆਰ ਗੋਇੰਗ ਟੂ ਡੂ, ਐਂਡ ਦੇ ਹੈਵ ਟੂ ਪ੍ਰੂਵ ROI, ਰਿਟਰਨ ਔਨ ਇਨਵੈਸਟਮੈਂਟ। ਬਈ ਜੇ ਉਹ ਇੰਨਾ ਪੈਸਾ ਲਾ ਰਹੇ ਨੇ, ਪੜ੍ਹ ਰਹੇ ਨੇ, ਬੈਚਲਰਸ ਵੀ ਕਰ ਰਹੇ ਨੇ ਜਾਂ ਡਿਪਲੋਮਾ ਵੀ ਕਰ ਰਹੇ ਨੇ। ਪਹਿਲਾਂ ਕੀ ਹੁੰਦਾ ਸੀ, ਡਿਪਲੋਮਾ ਦਾ ਜੇ ਮੈਂ ਕੰਸਿਡਰ ਕਰਦਾ ਸਾਊਥ ਏਸ਼ੀਆ ਤੋਂ, ਡਿਪਲੋਮਾ ਇਹ ਕੰਸਿਡਰ ਕੀਤਾ ਜਾਂਦਾ ਸੀ ਵੀ ਕਿ ਵੀਜ਼ਾ ਆਉਣਗੇ ਹੀ ਨਹੀਂ, ਬਲਕਿ ਦੇ ਆਰ ਕਮਿੰਗ ਟੂ ਜਸਟ ਹੋਪ ਅਰਾਊਂਡ, ਬਈ ਕਿ ਇੱਕ ਵੀਜ਼ਾ ਤੋਂ ਦੂਜੇ ਵੀਜ਼ਾ ਤੋਂ। ਬਟ ਕੀ ਹੈ, ਉਹਦੇ ਅੰਦਰ ਵੀ ਵੀਜ਼ਾ ਆ ਰਹੇ ਨੇ ਇਸ ਟਾਈਮ, ਬਟ ਕਿਹਦੇ ਆ ਰਹੇ ਨੇ, ਜਿਨ੍ਹਾਂ ਨੂੰ ਕਲੈਰਿਟੀ ਹੈ। ਸੋ ਸਟੂਡੈਂਟਸ ਨੂੰ ਇਹ ਦੇਖਣਾ ਹੋਏਗਾ, ਜਿਹੜਾ ਕੋਈ ਕੋਰਸ ਚੂਜ਼ ਕਰ ਰਹੇ ਨੇ ਜਾਂ ਯੂਨੀਵਰਸਿਟੀ ਚੂਜ਼ ਕਰ ਰਹੇ ਨੇ, ਉਹਦੀ ਡਾਕੂਮੈਂਟੇਸ਼ਨ, ਉਹਦੀ ਕੋਰਸ ਆਊਟਕਮ ਅਤੇ ROI ਐਂਡ ਦੇਅਰ ਫਾਈਨੈਂਸ਼ੀਅਲਸ। ਹੁਣ ਪਹਿਲਾਂ ਕਾਫ਼ੀ ਇੱਕ ਅਫਵਾਹ ਜੀ ਆ ਗਈ ਸੀ ਵੀ ਕਿ ਕਿਉਂਕਿ ਇੰਡੀਆ ਲੈਵਲ 2 'ਚ ਹੋ ਗਿਆ, ਅਤੇ ਲਾਈਕ everybody was saying that finance is not required and you don't need funds anymore, you don't need English anymore, but nahi department ne section 56 mangya sareya to kafi students to mangya gaya beke sanu financial evidence provide karwao, ਕਹਿਣ ਦਾ ਮਤਲਬ ਹੈ, ਜਿਹੜਾ ਬੱਚਾ ਕੋਈ ਅਪਲਾਈ ਕਰ ਰਿਹਾ ਹੈ ਇੰਡੀਆ ਤੋਂ, ਸਾਊਥ ਏਸ਼ੀਆ ਤੋਂ ਜਾਂ ਕਿਸੇ ਵੀ ਹੋਰ ਵੀ ਕੰਟਰੀ ਤੋਂ, ਤੇ ਕੋਰਸ ਪਤਾ ਹੋਣਾ ਚਾਹੀਦਾ, ਇੰਗਲਿਸ਼ ਪ੍ਰੋਵਾਈਡ ਕਰਨਾ ਹੈ, ਡਾਕੂਮੈਂਟ ਫਾਈਨੈਂਸ ਦੇ ਡਾਕੂਮੈਂਟਸ ਦੇਣੇ ਨੇ ਜੈਨੂਇਨ।
ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਬਾਰੇ ਇਹ ਨਵਾਂ ਨਿਯਮ ਅਜਿਹੇ ਸਮੇਂ ਵਿੱਚ ਆਇਆ ਜਦੋਂ ਕਿ ਸਟੱਡੀ ਹੌਟ ਸਪੌਟ ਮੰਨੇ ਜਾਣ ਵਾਲੇ ਕਈ ਦੇਸ਼ਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਖਤ ਰਵੱਈਆ ਅਪਣਾ ਲਿਆ, ਜਿਸ ਨਾਲ ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਲਈ ਮੁਕਾਬਲਾ ਹੋਰ ਵੀ ਵੱਧ ਸਕਦਾ।
ਹੋਰ ਕੋਈ ਆਪਸ਼ਨ ਬਣਦੀ ਨਹੀਂ ਹੈ, ਕੈਨੇਡਾ ਵੀ ਮਹਿੰਗਾ ਹੈ ਤੇ ਸਟ੍ਰਿਕਟ ਹੈ, ਵੀਜ਼ਾਸ ਨਹੀਂ ਆ ਰਹੇ। ਯੂਕੇ ਜੇ ਯੂਕੇ ਫਿਊਚਰ ਸਟੇ ਬੈਕ ਦੀ ਆਪਸ਼ਨਸ ਨਹੀਂ ਹੈਗੀ, ਜਿਹੜੇ ਐਕਸਪੈਂਸਿਸ ਨੇ ਉਹ ਸੇਮ ਨੇ। ਦੈਨ ਦੇਰ ਇਜ਼ ਜਰਮਨੀ, ਉਹਨਾਂ ਦਾ ਜਰਮਨੀ ਦਾ ਕੋਟਾ ਹੀ ਆਪਣਾ ਲਿਮਿਟਿਡ ਹੈ। ਇਟਸ ਡਿਮਾਂਡ ਵਰਸਿਸ ਸਪਲਾਈ, ਤੇ ਆਫਕੋਰਸ ਐਪਲੀਕੇਸ਼ਨਸ ਵਿਲ ਰਿਮੇਨ ਸੇਮ ਐਂਡ ਸਟੂਡੈਂਟਸ ਜੇ ਹੈ ਲਾਈਕ ਦੇ ਵਾਂਟ ਟੂ ਸਟੱਡੀ, ਦੈਟਸ ਵਾਈ ਆਸਟ੍ਰੇਲੀਅਨ ਗਵਰਨਮੈਂਟ ਆਲਸੋ ਵਾਂਟ ਟੂ ਪ੍ਰੂਵ ਇਟ ਐਜ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡਰ। ਨੁਕਸਾਨ ਜਿਹੜਾ ਹੈ, ਨੁਕਸਾਨ ਉਹਨਾਂ ਨੂੰ ਹੈ ਜਿਹੜੇ ਹੋਪ ਅਰਾਊਂਡ ਕਰ ਰਹੇ ਨੇ, ਜਿਹੜੇ ਜੈਨੂਇਨ ਸਟੂਡੈਂਟਸ ਨਹੀਂ ਹੈਗੇ ਨੇ, ਜਿਹੜੇ ਓਨ ਸ਼ੋਰ ਸਟੂਡੈਂਟਸ ਨੇ ਉਹਨਾਂ ਨੂੰ ਜ਼ਿਆਦਾ ਨੁਕਸਾਨ ਹੈ। ਹੁਣ ਹੋਇਆ ਕਿ ਓਨ ਸ਼ੋਰ ਤੇ ਆਫ ਸ਼ੋਰ, ਓਨ ਸ਼ੋਰ ਮਤਲਬ ਜਿਹੜਾ ਆਲਰੇਡੀ ਆਸਟ੍ਰੇਲੀਆ 'ਚ ਪੜ੍ਹ ਰਿਹਾ, ਆਫ ਸ਼ੋਰ ਜਿਹੜਾ ਨਵਾਂ ਬੱਚਾ ਅਪਲਾਈ ਕਰ ਰਿਹਾ ਨਿਊ ਕਮੈਂਸਮੈਂਟ, ਤੇ ਉਹਨਾਂ ਨੂੰ ਸੇਮ ਕਪੈਸਿਟੀ ਲੈਵਲ 'ਤੇ ਰੱਖਿਆ ਗਿਆ। ਫਿਰ ਜਿਹੜਾ ਬੱਚਾ ਇੱਥੇ ਰਹਿ ਕੇ ਪੜ੍ਹਨ ਆਇਆ, ਫੋਰ ਐਗਜ਼ਾਮਪਲ ਇੱਕ ਯੂਨੀਵਰਸਿਟੀ 'ਚ, ਵਿਕਟੋਰੀਆ ਯੂਨੀਵਰਸਿਟੀ 'ਚ ਪੜ੍ਹਨ ਆਇਆ, ਉਹਨੇ ਡਿਪਲੋਮਾ ਕੀਤਾ, ਫਿਰ ਡਿਪਲੋਮਾ ਤੋਂ ਬਾਅਦ ਅਦਰ ਡਿਪਲੋਮਾ ਕੀਤਾ, ਫਿਰ ਬੈਚਲਰ ਕਿਸੇ ਹੋਰ ਜਗ੍ਹਾ ਤੋਂ ਕੀਤੀ, ਐਂਡ ਕਰੀਅਰ ਸਕੋਪ ਨਹੀਂ ਪਤਾ ਉਹਨੂੰ, ਉਹਨੂੰ ਨੁਕਸਾਨ ਹੈ ਕਿਉਂਕਿ ਬਹੁਤ ਸਾਰੇ ਵੀਜ਼ਾ ਰਿਫਿਊਜ਼ ਹੋ ਰਹੇ ਨੇ ਓਨ ਸ਼ੋਰ, ਉਹਨਾਂ ਨੂੰ ਜ਼ਿਆਦਾ ਨੁਕਸਾਨ ਹੈ। ਬਟ ਜਿਹੜੇ ਆਲਰੇਡੀ ਪੜ੍ਹ ਰਹੇ ਨੇ, ਇਟਸ ਓਕੇ ਫੋਰ ਦੈਮ, ਜਿਹੜੇ ਆਫ ਸ਼ੋਰ ਤੋਂ ਆ ਰਹੇ ਨੇ, ਪ੍ਰੋਵਾਈਡਰ ਤੇ ਕੋਰਸ ਸਹੀ ਚੂਜ਼ ਕਰ ਰਹੇ ਨੇ, ਉਹਨਾਂ ਲਈ ਓਕੇ ਹੈ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਨੇ ਆਪਣੀ ਵਿਦਿਆਰਥੀ ਵੀਜ਼ਾ ਪ੍ਰਣਾਲੀ ਵਿੱਚ ਲਗਾਤਾਰ ਬਦਲਾਅ ਲਿਆਉਂਦੇ ਨੇ, ਜਿਸ ਵਿੱਚ ਸਰਕਾਰ ਨੇ ਆਨਸ਼ੋਰ ਟੂਰਿਸਟ ਵੀਜ਼ਾ ਧਾਰਕਾਂ ਨੂੰ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਦੇਣ ਤੋਂ ਰੋਕ ਲਗਾਈ, ਅੰਗਰੇਜ਼ੀ ਭਾਸ਼ਾ ਦੀ ਜ਼ਰੂਰਤਾਂ ਵਿੱਚ ਵਾਧਾ ਲਿਆਂਦਾ ਅਤੇ ਵੀਜ਼ਾ ਫੀਸ ਵਧਾ ਕੇ ਦੁਨੀਆ ਦੀ ਸਭ ਤੋਂ ਵੱਧ ਸਟੂਡੈਂਟ ਵੀਜ਼ਾ ਫੀਸ ਵਿੱਚੋਂ ਇੱਕ ਬਣਾ ਦਿੱਤੀ। ਸਰਕਾਰ ਨੇ ਇਹ ਨਵਾਂ ਬਦਲਾਅ ਵੀ ਸਟੂਡੈਂਟ ਵੀਜ਼ਾ ਪ੍ਰਣਾਲੀ ਵਿੱਚ ਕੀਤੇ ਜਾ ਰਹੇ ਸੁਧਾਰਾਂ ਦਾ ਇੱਕ ਹਿੱਸਾ ਦੱਸ ਕੇ ਲਿਆਂਦਾ, ਪਰ ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਫਰਵਰੀ 2025 ਵਿੱਚ ਲਗਭਗ 2 ਲੱਖ ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ਪਹੁੰਚੇ, ਜੋ ਕਿ ਪਿਛਲੇ ਸਾਲ ਨਾਲੋਂ 12.1% ਵੱਧ ਹੈ। ਅਲਬਨੀਜ਼ੀ ਸਰਕਾਰ ਨੇ ਸਾਲ 2026 ਲਈ ਵੀ 2,95,000 ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਥਾਨਾਂ ਦੇ ਰਾਸ਼ਟਰੀ ਯੋਜਨਾ ਪੱਧਰ ਦਾ ਐਲਾਨ ਕੀਤਾ ਸੀ। ਇਸ ਵਿੱਚ 2025 ਦੇ ਮੁਕਾਬਲੇ 25,000 ਵਾਧੂ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਲਿਆਇਆ ਜਾਵੇਗਾ।
ਉਹਨਾਂ ਦਾ ਮਕਸਦ ਆ ਹੈ ਕਿ ਕੁਆਲਿਟੀ ਇੰਪਰੂਵ ਕਰਨਾ, ਮਕਸਦ ਆ ਹੈ ਕਿ ਵੀਜ਼ਾ ਹੋਪਿੰਗ ਨੂੰ ਰੋਕਣਾ, ਤੇ ਵੀਜ਼ਾ ਹੋਪਿੰਗ ਉਦੋਂ ਰੁਕੇਗੀ ਜਦੋਂ ਹਾਈ ਰਿਸਕ ਪ੍ਰੋਵਾਈਡਰ ਦੀ ਸਕਰੂਟੀਨਿਟੀ ਵਧਾਈ ਜਾਏਗੀ, ਵੀ ਜਿਹੜੇ ਪ੍ਰੋਵਾਈਡਰ ਆਪਣੀ ਕਪੈਸਿਟੀ ਤੋਂ ਜ਼ਿਆਦਾ ਓਨਸ਼ੋਰ ਜਿਹੜੇ ਹੈਗੇ ਨੇ ਉਹ ਐਨਰੋਲ ਕਰ ਰਹੇ ਨੇ, ਉਹਨਾਂ ਦੀ ਸਕਰੂਟੀਨਿਟੀ ਵਧਾਈ ਜਾਏਗੀ। ਇਹਦਾ ਮਤਲਬ ਆ ਨਹੀਂ ਹੈ ਕਿ ਘੱਟ ਸਟੂਡੈਂਟ ਹਨ, ਬਟ ਤੁਸੀਂ ਜੇ ਵੇਖੋ ਤੇ ਸਟੂਡੈਂਟ ਕੋਟਾ ਤਾਂ ਵਧਾਇਆ ਗਿਆ।
ਹਾਲਾਂਕਿ ਆਸਟ੍ਰੇਲੀਆ ਵਿੱਚ ਰਹਿੰਦੇ ਕਈ ਵਿਦਿਆਰਥੀਆਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਨੌਕਰੀ ਅਤੇ ਪੀਆਰ ਦੇ ਰਸਤੇ ਖੁੱਲਣ ਵਿੱਚ ਮੁਸ਼ਕਲ ਆ ਰਹੀ ਹੈ। ਅਜਿਹੇ ਵਿੱਚ ਸਰਕਾਰ ਦਾ ਇਹ ਨਵਾਂ ਨਿਯਮ ਆਸਟ੍ਰੇਲੀਆ ਲਈ ਵਧੀਆ ਹੈ ਕਿ ਨਹੀਂ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਡੇ ਨਾਲ 0439-799-767 0439-799-767 ਉੱਤੇ SMS ਕਰਕੇ ਜ਼ਰੂਰ ਸਾਂਝੇ ਕਰੋ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।